ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੁਇ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ। ਸਾਸ ਸਾਸ ਨਾਨਕ ਅਰਾਧੇ, ਆਠ ਪਹਿਰ ਗੁਣ ਗਾਵਾਂ। ਹਮ ਭੀਖ ਕਪੇਹਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹਾਂ ਰੰਗ ਰਤਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੇਖਾਰੀ ਜੀਓ। ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਬੇਸ਼ੁਮਾਰ ਅਥਾਹ ਅਗਨਤ ਅਤੁੱਲੈ, ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੈ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਿਹਾਗੜਾ ਮਹੱਲਾ ਪੰਜਵਾਂ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਆਨੰਦਨ ਨਾਮ ਵਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾਂ ਹਰ ਜਸ, ਮਿੱਠਾ ਲਾਗੈ ਤੇਰਾ ਭਾਣਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਸਾਧ ਸੰਗਤ ਜੀ, ਸਤਿਗੁਰੂ ਦੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦਾ ਅੰਮ੍ਰਿਤ ਬਰਸ ਰਿਹਾ ਹੈ। ਹਜ਼ੂਰ ਦੇ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ ਸਿਮਰਨ ਅਤੇ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਸ਼ਬਦਾਂ ਅਤੇ ਸ਼ੰਤਾਂ ਸਮੇਤ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਸਤਿਗੁਰੂ ਮਹਾਰਾਜ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਦਾ ਸਮਾਂ ਹੈ। ਸਤਿਗੁਰੂ ਦੀ ਕਿਰਪਾ ਦੁਆਰਾ ਅਤੇ ਆਪ ਸੰਗਤਾਂ ਦੇ ਅਸੀਸ ਅਸ਼ੀਰਵਾਦ ਦੁਆਰਾ ਹਜ਼ੂਰ ਦੇ ਪਾਕ ਮੁਕੱਦਸ ਪਰਮ ਪਵਿੱਤਰ ਬਚਨਾਂ ਨੂੰ ਵਿਚਾਰੀਏ ਔਰ ਸੁਣੀਏ, ਤਾਂ ਕਿ ਸਤਿਗੁਰੂ ਦਾ ਉਪਦੇਸ਼ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ। ਬਿਹਾਗੜਾ ਰਾਗ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਅਤੇ ਨਿਮਰਤਾ ਦੀ ਹੱਦ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਉਪਮਾ ਕਰਦਿਆਂ ਭੱਟਾਂ ਨੇ ਬਚਨ ਕੀਤਾ ਹੈ ਕਿ ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਔਰ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜਿਉਣ ਗਰਭ ਨਾ ਆਇਓ। ਐਸੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਰ ਬ੍ਰਹਮ ਪਰਮੇਸ਼ਵਰ ਜੀ ਦਾ ਸਰਗੁਣ ਸਰੂਪ ਬਚਨ ਉਚਾਰਦੇ ਹਨ, ਸਾਨੂੰ ਪ੍ਰੇਰਣਾ ਦਿੰਦੇ ਹੋਏ, ਸਾਨੂੰ ਸਿੱਖਿਆ ਦਿੰਦੇ ਹੋਏ ਕਿ ਅਸੀਂ ਜੀਵ ਵਾਹਿਗੁਰੂ ਦੇ ਦਰ ਤੋਂ, ਸਤਿਗੁਰੂ ਦੇ ਦਰ ਤੋਂ ਹੋਰ ਹੋਰ ਚੀਜ਼ਾਂ ਮੰਗਦੇ ਹਾਂ। ਅਸੀਂ ਸਮਝਦੇ ਹਾਂ ਕਿ ਧਨ ਦੌਲਤ ਬਹੁਤੀ ਹੋਈ ਅਤੇ ਕਿਰਪਾ ਹੋਵੇਗੀ, ਅਮੀਰੀ ਆ ਜਾਏ, ਜ਼ਮੀਨਾਂ ਜਾਇਦਾਦਾਂ, ਮਹਿਲ ਮਾੜੀਆਂ, ਗੱਡੀਆਂ ਮਹਿੰਗੀਆਂ ਸਵਾਰੀਆਂ ਮਿਲ ਜਾਣ, ਅਤੇ ਇਹ ਕਿਰਪਾ ਹੈ, ਅਤੇ ਇਹੋ ਹੀ ਕਿਰਪਾ ਅਸੀਂ ਮੰਗੀ ਜਾ ਰਹੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਐਸੀ ਵੱਡੀ ਦਾਤ ਮੰਗ ਜਿਸ ਦਾਤ ਦੇ ਪਿੱਛੇ ਸਾਰੀਆਂ ਦਾਤਾਂ ਭੱਜੀਆਂ ਹੋਣ। ਇੱਕ ਬਚਨ ਯਾਦ ਆਇਆ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਿਹੜਾ ਮਹਿਤਾ ਨਗਰ ਹੈ, ਉੱਥੋਂ ਦੇ ਇੱਕ ਨਿਹੰਗ ਸਿੰਘ ਜੀ ਹੋਏ ਨੇ ਗੁਰਮੁਖ ਪਿਆਰੇ, ਬਾਬਾ ਗੁਰਦਿੱਤ ਸਿੰਘ ਨਾਂ ਸੀ ਉਹਨਾਂ ਦਾ। ਚੰਗਾ ਤਕੜਾ ਕੱਦ ਸੀ ਅਤੇ ਭਰਮਾਂ ਚਿਹਰਾ ਸੀ, ਜਦੋਂ ਕੀਰਤਨ ਕਰਦੇ ਸੀ ਚਿਹਰਾ ਲਾਲ ਸੁਰਖ ਹੋ ਜਾਂਦਾ ਸੀ। ਆਮ ਤੌਰ 'ਤੇ ਲੋਕਾਂ ਵਿੱਚ ਇਹ ਧਾਰਨਾ ਸੀ ਕਿ ਉਹ ਅਰਦਾਸ ਕਰਨਗੇ ਤਾਂ ਜੋ ਮੰਗਾਂਗੇ ਮਿਲ ਜਾਏਗਾ। ਅਖੰਡ ਪਾਠ ਸਾਹਿਬ ਪ੍ਰੇਮੀਆਂ ਸਿੰਘਾਂ ਨੇ ਕਰਾਉਣੇ ਸਿੱਖਾਂ ਨੇ ਅਤੇ ਉਹਨਾਂ ਨੂੰ ਭੋਗ ਸਮੇਂ ਸੱਦਣਾ ਅਤੇ ਬੇਨਤੀ ਕਰਨੀ ਜੀ ਸਾਡੀ ਅਰਦਾਸ ਤੁਸੀਂ ਕਰੋ ਔਰ ਦੱਸੀ ਜਾਣਾ ਜੀ ਪੁੱਤ ਚਾਹੀਦਾ ਪੋਤਰਾ ਚਾਹੀਦਾ ਫਲਾਨੀ ਚੀਜ਼ ਗਰੀਬੀ ਦੂਰ ਹੋ ਜਾਏ ਜੀ ਕਾਰੋਬਾਰ 'ਚ ਬਰਕਤਾਂ ਹੋ ਜਾਣ ਐਸੀ ਅਰਦਾਸ ਕਹਿਣਾ। ਪਰ ਉਹਨਾਂ ਨੇ ਕੋਈ ਚੇਤਾ ਨਹੀਂ ਰੱਖਣਾ ਸਿਰਫ ਅਰਦਾਸ ਬੇਨਤੀ ਕਰਨੀ ਕਿ ਗੁਰੂ ਮਹਾਰਾਜ ਜੀ ਆਪਣੇ ਇਸ ਗਰੀਬ ਸਿੱਖ ਨੂੰ ਗੁਰਸਿੱਖੀ ਨਾਮਦਾਨ ਬਖਸ਼ ਕੇ ਨਿਵਾਜੋ ਇੱਕੋ ਹੀ ਅਰਦਾਸ ਬਸ। ਅਤੇ ਕਈ ਵਾਰੀ ਕਈ ਪ੍ਰੇਮੀਆਂ ਨੇ ਪੁੱਛ ਲੈਣਾ ਬਾਬਾ ਜੀ ਅਸੀਂ ਤਾਂ ਪੋਤਰੇ ਵਾਸਤੇ ਅਰਦਾਸ ਕਰਨ ਨੂੰ ਕਿਹਾ ਸੀ ਪੁੱਤ ਵਾਸਤੇ ਕਿਹਾ ਸੀ ਤੁਸੀਂ ਤਾਂ ਉਹ ਅਰਦਾਸ ਵਿੱਚ ਬੋਲਿਆ ਹੀ ਨਹੀਂ। ਤਾਂ ਉਹਨਾਂ ਜੱਫੀ 'ਚ ਲੈ ਕੇ ਕਹਿਣਾ ਵੀ ਪ੍ਰੇਮੀਆਂ ਤੇਰੇ ਵਾਸਤੇ ਤਾਂ ਬੜੀ ਵੱਡੀ ਸਿਫਾਰਿਸ਼ ਕੀਤੀ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਤੂੰ ਇਸ ਗੱਲ ਦੀ ਕਦਰ ਹੀ ਨਹੀਂ ਜਾਣ ਤੇਰੇ ਵਾਸਤੇ ਐਡੀ ਵੱਡੀ ਦਾਤ ਮੰਗੀ ਹੈ ਕਿ ਉਸ ਦਾਤ ਦੇ ਪਿੱਛੇ ਬਾਕੀ ਸਾਰੀਆਂ ਦਾਤਾਂ ਭੱਜੀਆਂ ਹੋਣ। ਜੇ ਤੈਨੂੰ ਗੁਰਸਿੱਖੀ ਮਿਲ ਗਈ ਗੁਰੂ ਦੀ ਸਿੱਖੀ ਅਤੇ ਨਾਮਦਾਨ ਪ੍ਰਾਪਤ ਹੋ ਗਿਆ ਅਤੇ ਨਾਮ ਵਿੱਚ ਸਾਰੀਆਂ ਬਰਕਤਾਂ ਹਨ ਜਿੱਥੇ ਨਾਮ ਆ ਜਾਏ ਪਿੱਛੇ ਸਾਰਾ ਕੁਝ ਭੱਜਿਆ ਹੁੰਦਾ। ਇਸ ਵਾਸਤੇ ਵੱਡੀ ਦਾਤ ਜਿਵੇਂ ਹਾਥੀ ਦਾ ਪੈਰ ਧਰਤੀ 'ਤੇ ਲੱਗਾ ਹੋਵੇ ਉੱਥੇ ਚੀਤੇ ਦਾ ਰਿੱਛ ਦਾ ਬਘਿਆੜ ਦਾ ਸ਼ੇਰ ਦਾ ਸਾਰੇ ਜਾਨਵਰਾਂ ਦੇ ਪੈਰ ਵਿੱਚੇ ਹੀ ਆ ਜਾਂਦੇ। ਇਸ ਤਰ੍ਹਾਂ ਹੀ ਇਹ ਵੱਡੀ ਦਾਤ ਜਿਹਦੇ ਬਾਰੇ ਹਜ਼ੂਰ ਰੋਜ਼ ਸਾਨੂੰ ਸਿੱਖਿਆ ਦਿੰਦੇ ਸੁਖਮਨੀ ਸਾਹਿਬ ਦੇ ਪਾਠ ਇੰਨੇ ਅਸੀਂ ਕਰਦੇ ਕਰਾਉਂਦੇ ਸੁਣਦੇ ਹਾਂ ਅਤੇ ਹਜ਼ੂਰ ਕਹਿੰਦੇ ਨੇ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾ ਸਾਧ ਜਨਾਂ ਕੀ ਮਾਂਗੋਂ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆ ਚਰਨ ਕਮਲ ਸਿਉਂ ਲਾਗੈ ਪ੍ਰੀ। ਅਜਿਹੀਆਂ ਦਾਤਾਂ ਮੰਗਣ ਲਈ ਸਤਿਗੁਰੂ ਪ੍ਰੇਰਨਾ ਦਿੰਦੇ ਨੇ ਵੀ ਸਿੱਖਾ ਮੇਰੇ ਕੋਲੋਂ ਇਹ ਦਾਤ ਨੇ ਸਤਿਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਧਾਰਾ ਔਰ ਬਚਨ ਹਨ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਨਾਮ ਬਖਸ਼ ਜਿਸ ਕਰਕੇ ਮਨ ਦੀਆਂ ਭੁੱਖਾਂ ਹੀ ਮਿਟ ਜਾਣ। ਹੋਰ ਹੋਰ ਚੀਜ਼ਾਂ ਮੰਗ ਰਹੇ ਹਾਂ ਉਹ ਫਸੌਤੀ ਹੈ ਪਹਿਲਾਂ ਵੀ ਉਹਨਾਂ 'ਚ ਫਸੇ ਹੋਏ ਹਾਂ ਅਤੇ ਹੋਰ ਮੰਗ ਰਹੇ ਹੋਰ ਫਸ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਪਹਿਲੀ ਵਾਰੀ ਚਮਕੌਰ ਨਗਰ ਆਏ ਚਮਕੌਰ ਨਗਰ ਹੈ ਜਿਹੜਾ ਜਿਹਨੂੰ ਅਸੀਂ ਅੱਜ ਚਮਕੌਰ ਸਾਹਿਬ ਕਹਿੰਦੇ ਹਾਂ ਇੱਥੇ ਦੋ ਵਾਰੀ ਗੁਰੂ ਗੋਬਿੰਦ ਸਿੰਘ ਜੀ ਆਏ। ਪਹਿਲਾਂ ਇੱਕ ਵਾਰੀ ਆਏ ਸੀ ਅਤੇ ਅਲਫ ਖਾਂ ਨਾਂ ਦਾ ਪਠਾਣ ਚੜ੍ਹ ਕੇ ਆ ਗਿਆ ਅਤੇ ਉਹਦੇ ਨਾਲ ਜੰਗ ਵੀ ਹੋਈ ਸੀ। ਇਹ ਦੂਜੀ ਜੰਗ ਹੈ ਚਮਕੌਰ ਸਾਹਿਬ ਦੀ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ। ਪਹਿਲੀ ਜੰਗ ਜਦੋਂ ਹੋਈ ਉਦੋਂ ਕੁਝ ਦਿਨ ਸਤਿਗੁਰੂ ਚਮਕੌਰ ਨਗਰ ਰਹੇ ਨੇ ਅਤੇ ਉਹਨਾਂ ਸਮਿਆਂ 'ਚ ਪੋਠੋਹਾਰ ਤੋਂ ਕੁਝ ਸੰਗਤ ਆਈ ਚੱਲ ਕੇ ਉਹਨਾਂ ਨੇ ਪੋਠੋਹਾਰੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਘਰਾਂ 'ਚ ਗਰੀਬੀ ਹੈ ਸਾਨੂੰ ਧਨ ਬਖਸ਼ੋ ਅਤੇ ਜਿਸ ਕਰਕੇ ਅਸੀਂ ਛੇਤੀ ਛੇਤੀ ਦਰਸ਼ਨਾਂ ਨੂੰ ਆਇਆ ਕਰੀਏ ਅਤੇ ਨਾਲੇ ਭੇਟਾਵਾਂ ਤੋਹਫੇ ਲੈ ਕੇ ਆਇਆ ਕਰੀਏ ਹੁਣ ਸਾਡੇ ਘਰਾਂ 'ਚ ਗਰੀਬੀ ਅਸੀਂ ਲਿਆਈਏ ਕੀ। ਤਾਂ ਸਤਿਗੁਰੂ ਕਿਸੇ ਮੌਜ ਵਿੱਚ ਆਏ ਹੋਏ ਤਾਂ ਹਜ਼ੂਰ ਉਹਨਾਂ ਪੋਠੋਹਾਰੀਆਂ ਦੀ ਬੇਨਤੀ ਸੁਣ ਕੇ ਅਤੇ ਕਹਿਣ ਲੱਗੇ ਸਿੱਖੋ ਧਨ ਦੇਵਾਂਗੇ ਮਰਵਾਵਾਂਗੇ। ਉਹ ਘਬਰਾ ਗਏ ਬਚਨ ਸਮਝੇ ਨਾ ਪਿਛਾਂ ਹਟ ਗਏ ਆਪਸ ਵਿੱਚ ਉਹਨਾਂ ਘੁਸਰ ਮੁਸਰ ਕੀਤੀ ਗੱਲਬਾਤ ਕੀਤੀ ਵੀ ਪਤਾ ਨਹੀਂ ਗੁਰੂ ਮਹਾਰਾਜ ਸਾਡੇ ਨਾਲ ਕਿਉਂ ਖਫਾ ਹਨ ਕਹਿੰਦੇ ਤੁਹਾਨੂੰ ਮਰਵਾ ਹੀ ਦਿਆਂ ਅਸੀਂ ਕੀ ਗੁਨਾਹ ਕੀਤਾ ਕੋਈ ਵਗਿਆ ਨਹੀਂ ਕੀਤੀ ਇੰਝ ਕਿਉਂ ਕਿਹਾ। ਕਹਿਣ ਲੱਗੇ ਖਿਆਲ ਕੀਤਾ ਵੀ ਅੱਜ ਹੋ ਸਕਦਾ ਗੁਰੂ ਮਹਾਰਾਜ ਕਿਸੇ ਗੱਲੋਂ ਖਫਾ ਹੋਣ ਗੁੱਸੇ 'ਚ ਹੋਣ ਰਹਿ ਪਈਏ ਦੋ ਚਾਰ ਦਿਨ ਹੋਰ ਅਤੇ ਜਿਸ ਵੇਲੇ ਗੁਰੂ ਮਹਾਰਾਜ ਖੁਸ਼ ਪ੍ਰਸੰਨ ਹੋਣਗੇ ਨਾ ਹੱਸਦੇ ਹੋਣਗੇ ਉਦੋਂ ਬੇਨਤੀ ਕਰਾਂਗੇ ਔਰ ਇੰਜੋ ਰਹਿ ਪਏ ਅਤੇ ਧਿਆਨ ਰੱਖਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਦੇ ਨਾਲ ਕੋਈ ਬਿਲਾਸ ਵਾਲਾ ਬਚਨ ਕਰ ਰਹੇ ਸੀ ਮੁਸਕਰਾ ਰਹੇ ਸਨ ਉਦੋਂ ਪੋਠੋਹਾਰੀਏ ਇਹ ਸਿੱਖ ਅੱਗੇ ਆਏ ਇਹਨਾਂ ਫਿਰ ਬੇਨਤੀ ਕੀਤੀ ਵੀ ਮਹਾਰਾਜ ਅਸੀਂ ਆਹ ਬੇਨਤੀ ਕੀਤੀ ਸੀ ਅਤੇ ਤੁਸੀਂ ਕਿਹਾ ਧਨ ਦੇਵਾਂਗੇ ਮਰਵਾਵਾਂਗੇ ਸਾਨੂੰ ਕਿਉਂ ਮਰਵਾ ਦੇਣਾ ਜੀ ਜੇ ਸਾਨੂੰ ਮਰਵਾ ਹੀ ਦੇਣਾ ਤਾਂ ਫਿਰ ਧਨ ਸਾਡੇ ਕਿਹੜੇ ਕੰਮ। ਐਸੇ ਪ੍ਰਸ਼ਨ ਤਾਂ ਹੀ ਉਪਜਦੇ ਨੇ ਕਿਉਂਕਿ ਅਸੀਂ ਮੌਤ ਨੂੰ ਦੂਰ ਸਮਝ ਆਇਆ ਵੀ ਖਰੇ ਅਸੀਂ ਮਰਨਾ ਹੀ ਨਹੀਂ ਅਤੇ ਜਦੋਂ ਇਹ ਚੇਤਾ ਆ ਜਾਵੇ ਵੀ ਤੁਸੀਂ ਮਰ ਜਾਣਾ ਤੁਹਾਨੂੰ ਮਰਵਾ ਦੇਣਾ ਅਤੇ ਫਿਰ ਖਿਆਲ ਹੁੰਦਾ ਵੀ ਧਨ ਫਿਰ ਕਿਹੜੇ ਕੰਮ ਉਪਜੇਗਾ ਨਾ ਖਿਆਲ ਜਦੋਂ ਇੰਜ ਕਿਹਾ ਤਾਂ ਹਜ਼ੂਰ ਬਚਨ ਕਰਨ ਲੱਗੇ, ਕਹਿੰਦੇ ਸਿੱਖੋ ਇਹ ਤਾਂ ਇੰਜ ਗੱਲ ਹੋਈ ਵੀ 12 ਵਰੇ ਔੜ ਲੱਗੀ ਰਹੀ, ਮੀਂਹ ਨਹੀਂ ਸੀ ਪੈਂਦਾ, ਅਤੇ 12 ਸਾਲਾਂ ਬਾਅਦ ਜਦੋਂ ਮੀਂਹ ਬੱਦਲ ਚੜ੍ਹ ਕੇ ਆਏ ਝੁੱਕ ਕੇ ਵਰਨ ਵਾਸਤੇ, ਅਤੇ ਜਿਹੜੇ ਜ਼ਿਮੀਂਦਾਰ ਕਿਸਾਨ ਹਨ ਉਹ ਆਪਣੇ ਖੇਤਾਂ ਦੇ ਵਿੱਚ ਚਾਦਰਾਂ ਤੱਪੜ ਤਾਨਣ ਲੱਗ ਪੈਣ ਵੀ ਮੈਂ ਅਸੀਂ ਖੇਤਾਂ 'ਚ ਛਿੱਟ ਡਿੱਗਣ ਨਹੀਂ ਦੇਣੀ, ਪਾਣੀ ਦੀ ਬੂੰਦ ਨਹੀਂ ਡਿੱਗਣ ਦੇਣੀ, ਇਹ ਦਿਨ ਹੋਇਆ ਉਹ ਫਿਰ ਨਾ ਸਮਝੇ ਵੀ ਮਹਾਰਾਜ ਇਹ ਕੀ ਗੱਲ, ਸਾਡੀ ਬੁੱਧ ਮੋਟੀ, ਅਸੀਂ ਨਹੀਂ ਸਮਝਦੇ ਤੁਹਾਡੇ ਇਹੋ ਜਿਹੇ ਬਚਨਾਂ ਨੂੰ, ਸਾਨੂੰ ਚੰਗੀ ਤਰ੍ਹਾਂ ਸਮਝਾਓ। ਤਾਂ ਹਜ਼ੂਰ ਕਹਿਣ ਲੱਗੇ, ਸਿੱਖੋ ਤੁਸੀਂ ਸਿਰਫ ਧਨ ਮੰਗਿਆ ਸੀ, ਠੀਕਰੀਆਂ ਪੈਸਾ ਧੇਲਾ ਮੰਗਿਆ ਸਾਡੇ ਕੋਲੋਂ, ਪਰ ਅਸੀਂ ਬਖਸ਼ਿਸ਼ ਦੇ ਘਰ 'ਚ ਆਏ ਸਾਂ, ਬਹੁਤੇ ਪ੍ਰਸੰਨ ਹੋਏ ਤੁਹਾਡੇ ਵੱਲ ਵੇਖ ਕੇ ਵੀ ਤੁਸੀਂ ਸ਼ਰਧਾਵਾਨ ਪ੍ਰੇਮੀ ਸਿੱਖੋ, ਹੈ ਗਰੀਬ ਪਰ ਸ਼ਰਧਾਵਾਨ ਹੋ, ਤੁਹਾਨੂੰ ਵੱਡੀ ਦਾਤ ਦੇਵਾਂਗੇ, ਨਾਮ ਧਨ ਦੇਵਾਂਗੇ, ਅਤੇ ਨਾਮ ਜਪਾ ਜਪਾ ਕੇ ਤੁਹਾਡੇ ਮਨ ਮਰਵਾ ਦਿਆਂਗੇ ਅਤੇ ਕਲਿਆਣ ਹੋ ਜਾਏਗਾ। ਤੁਸੀਂ ਉਸ ਚੀਜ਼ ਦੇ ਅਧਿਕਾਰੀ ਨਹੀਂ, ਤੁਸੀਂ ਤਾਂ ਠੀਕਰੀਆਂ ਦੇ ਅਧਿਕਾਰੀ, ਤੁਸੀਂ ਇਹ ਧਨ ਮਾਇਆ ਨੂੰ ਬੜਾ ਵੱਡਾ ਧਨ ਸਮਝਿਆ ਹੋਇਆ, ਜਾਓ ਇਹ ਮਿਲੇਗਾ ਪਹਿਲਾਂ, ਬੜਾ ਭੋਗੋਗੇ, ਪਰ ਜਦੋਂ ਵਿਰਾਗ ਉਪਜੇਗਾ ਨਾ ਮਨ 'ਚ, ਇਸ ਧਨ ਦੇ ਦੋਸ਼ ਸਾਹਮਣੇ ਆਉਣਗੇ, ਜਿੱਥੇ ਧਨ ਬਹੁਤਾ ਆ ਜਾਏ ਉੱਥੇ ਫਿਰ ਕਈ ਕੁਛ ਜਨਮ ਲੈਂਦਾ, ਰੱਬ ਤੋਂ ਬੇਮੁਖਤਾ ਆਈ ਔਰ ਸੁੱਖਾਂ 'ਚ ਗਲਤਾਨ ਹੋ ਕੇ ਬੰਦਾ ਪਰਮਾਤਮਾ ਨੂੰ ਭੁੱਲ ਜਾਂਦਾ, ਅਤੇ ਫਿਰ ਦੁਖੀ ਵੀ ਹੁੰਦਾ, ਧਨ ਧਨ ਧਨਵਾਨ ਬੰਦਾ ਦੁਖੀ ਵੀ ਹੁੰਦਾ, ਕਦੇ ਫਿਰ ਚੇਤਾ ਹੋਏਗਾ ਵੀ ਤੁਸੀਂ ਤਾਂ ਗੁਰੂ ਮਹਾਰਾਜ ਕੋਲੋਂ ਜਿਹੜੀ ਦਾਤ ਮਿਲ ਲੱਗੀ ਸੀ ਉਹ ਲਈ ਨਹੀਂ, ਅਤੇ ਫਿਰ ਨਾਮਦਾਨ ਮਿਲੇਗਾ, ਫਿਰ ਕਲਿਆਣ ਹੋ ਜਾਏਗਾ। ਸੋ ਇਸ ਪ੍ਰਕਾਰ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਦੇ ਨੇ ਬਚਨ ਕਿ ਸਾਨੂੰ ਸੰਸਾਰੀਆਂ ਗ੍ਰਸਤੀਆਂ ਨੂੰ ਵੱਡੀ ਦਾਤ ਦਿਸਦੀ ਹੈ ਵੀ ਸਾਡੇ ਘਰ ਪੁੱਤਰ ਹੋਵੇ ਅਤੇ ਸੁੱਖ ਮਿਲੇਗਾ, ਸੁੱਖ ਦਾ ਸਾਧਨ ਔਲਾਦ ਮੰਨੇਗੀ, ਔਲਾਦ ਵਿੱਚੋਂ ਪੁੱਤਰ ਮੰਨਿਆ ਗਿਆ। ਅਤੇ ਭਾਈ ਸਾਹਿਬ ਕਹਿੰਦੇ ਨੇ ਪਹਿਲਾਂ ਮਾਂ ਦੇ ਗਰਭ ਵਿੱਚ 9 ਮਹੀਨੇ ਦੁੱਖ ਦਿੱਤਾ ਪੁੱਤਰ ਨੇ, ਫਿਰ ਜਨਮ ਲਿਆ, ਸਾਰਾ ਧਿਆਨ ਮਾਂ ਦਾ ਪੁੱਤ ਵਿੱਚ ਹੁੰਦਾ, ਕੰਮ ਵੀ ਕਰਦੀ ਥੱਕੀ ਟੁੱਟੀ, ਰਾਤ ਨੂੰ ਵੀ ਧਿਆਨ ਹੁੰਦਾ ਬੱਚਾ ਚੰਗੀ ਤਰ੍ਹਾਂ ਸੌਂ ਜਾਵੇ, ਮੈਂ ਭਾਵੇਂ ਨਾ ਹੀ ਸੌਂ ਸਕਾਂ। ਅਤੇ ਪੁਰਾਣੇ ਸਮਿਆਂ 'ਚ ਬੱਚੇ ਬਿਸਤਰਾ ਗਿੱਲਾ ਕਰ ਦਿੰਦੇ ਸੀ, ਫਿਰ ਦੂਜੇ ਪਾਸੇ ਮਾਂ ਪਾਉਂਦੀ ਸੀ, ਉੱਧਰ ਬਿਸਤਰਾ ਗਿੱਲਾ ਹੁੰਦਾ ਸੀ, ਸਾਰਾ ਬਿਸਤਰਾ ਗਿੱਲਾ ਹੋ ਜਾਵੇ ਛਾਤੀ 'ਤੇ ਲਟਾ ਲੈਂਦੀ ਸੀ, ਇਸ ਪ੍ਰਕਾਰ ਬੜਾ ਧਿਆਨ ਰੱਖਦੀ। ਇਸ ਤਰ੍ਹਾਂ ਜਫਰ ਜਾਲਦੇ ਆ ਮਾਂ ਪਿਓ, ਸਾਰਾ ਕੁਛ ਬੱਚੇ ਤੋਂ ਲਟਾਉਣ ਲਈ ਤਿਆਰ ਨੇ, ਆਪਣੀ ਜੀਵਨ ਜਵਾਨੀ ਸਾਰਾ ਬਲ ਔਰ ਮਰ ਮਿਟਦੇ ਹਨ ਔਲਾਦ ਵਾਸਤੇ, ਲੋਕ ਧਨ ਇਕੱਠਾ ਕਰਦੇ, ਕਈ ਕੁਛ ਬਣਾਉਂਦੇ, ਵਿੱਦਿਆ ਪੜ੍ਹਾਉਂਦੇ, ਅਤੇ ਹੋ ਸਕਦਾ ਜਦੋਂ ਵਿਆਹਿਆ ਜਾਏ ਸੁੱਖ ਦੇਣ ਦਾ ਸਮਾਂ ਆਏ ਅਤੇ ਆਪਣੀ ਘਰਵਾਲੀ ਨੂੰ ਲੈ ਕੇ ਮਾਂ ਪਿਓ ਨੂੰ ਛੱਡ ਕੇ ਚਲਾ ਹੀ ਜਾਏ, ਐਸਾ ਹੋ ਰਿਹਾ ਨਾ ਜ਼ਮਾਨੇ ਅੰਦਰ, ਦੁੱਖ ਹੀ ਦੁੱਖ ਦਿੱਤਾ ਸੁੱਖ ਤਾਂ ਦਿੱਤਾ ਹੀ ਨਾ, ਮਤਲਬ ਭਾਗਾਂ ਨਾਲ ਹੀ ਆ ਨਾ ਕਿ ਜੇ ਕਿਸੇ ਨੂੰ ਸੁੱਖ ਮਿਲੇ, ਅਤੇ ਜੇ ਦੁੱਖ ਹੀ ਦੁੱਖ ਰਿਹਾ ਤਾਂ ਫਿਰ ਇਹ ਦਾਤ ਕਿਉਂ ਮੰਗੀ। ਸੋ ਗੁਰੂ ਕੇ ਪਿਆਰਿਓ, ਧੀਆਂ ਪੁੱਤਰ ਔਲਾਦ ਸੰਤਾਨ ਪਦਾਰਥ ਸਾਡੇ ਵਾਸਤੇ ਨੇ ਭੋਗਣ ਵਾਸਤੇ, ਪਰ ਇਹ ਸਭ ਕੁਝ ਨਹੀਂ ਹੈ, ਇਹ ਮੰਜ਼ਿਲ ਨਹੀਂ ਹੈ ਗ੍ਰਸਤੀ ਦੀ ਜਾਂ ਕਿਸੇ ਵੀ ਮਨੁੱਖ ਦੀ ਕਿ ਇਹੋ ਕੁਝ ਮਿਲ ਗਿਆ ਤਾਂ ਬਸ ਠੀਕ ਹੈ ਕਿਰਪਾ ਹੀ ਹੈ, ਨਹੀਂ। ਸਤਿਗੁਰੂ ਕਹਿੰਦੇ ਨੇ ਕਿ ਵੱਡੀ ਕਿਰਪਾ ਹੈ ਵਾਹਿਗੁਰੂ ਦਾ ਨਾਮ, ਇਹ ਮੰਗਿਆ ਕਰੋ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਪੂਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਸ਼੍ਰੀ ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਦੇਵ ਮਹਾਰਾਜ, ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਮੇਰੇ 'ਤੇ ਇਹ ਕਿਰਪਾ ਕਰੋ, ਅਨਦਿਨ ਨਾਮ ਵਖਾਣਾ ਰਾਮ, ਰਮੇ ਹੋਏ ਵਿਆਪਕ ਸਰੂਪ ਵਾਹਿਗੁਰੂ ਪਰਮਾਤਮਾ ਦਾ ਨਾਮ ਮੈਂ ਰਾਤ ਅਤੇ ਦਿਨੇ ਉਚਾਰਨ ਕਰਦਾ ਰਹਾਂ, ਇੱਕ ਬਿੰਦ ਵੀ ਨਾ ਵਿਸਰੇ ਮੈਨੂੰ ਪਰਮਾਤਮਾ ਦਾ ਨਾਮ, ਵਾਹਿਗੁਰੂ ਦੇ ਨਾਮ ਜਪਣ ਦੀ ਕਿਰਪਾ ਮੇਰੇ 'ਤੇ ਕਰੋ, ਨਾਮ ਤੋਂ ਬੇਮੁਖ ਨਾ ਹੋ ਜਾਵਾਂ, ਮੈਥੋਂ ਨਾਮ ਛੁੱਟ ਨਾ ਜਾਏ, ਵਿਸਰ ਨਾ ਜਾਏ, ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ, ਊਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ ਅਤ ਪ੍ਰੀਤਮ ਮੋਹਿ ਲਾਗੈ ਨਾਉ, ਇਹੋ ਜਿਹੀ ਮਤ ਦਿਓ, ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ, ਇਹ ਕਿਰਪਾ ਹੋਵੇਗੀ ਤੁਹਾਡੀ, ਆਪਣੇ ਨਾਮ ਦੀ ਦਾਤ ਬਖਸ਼ੋ। ਔਰ ਅੰਮ੍ਰਿਤ ਬਾਣੀ ਉਚਰਾ ਹਰ ਜਸ, ਸਤਿਗੁਰੂ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਆਤਮਕ ਮੌਤ ਤੋਂ ਰਹਿਤ ਕਰਨ ਵਾਲੀ ਮਿੱਠੀ ਸਾਚੀ ਬਾਣੀ, ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤੇ ਸਮੋਖ ਦੁਆਰ, ਜਿਹਦੇ ਵਿੱਚ ਹੈ ਹਰੀ ਪਰਮਾਤਮਾ ਦਾ ਜਸ ਬਿਆਨ ਕੀਤਾ ਹੋਇਆ। ਇਸ ਬਾਣੀ ਨੂੰ ਮੈਂ ਉਚਾਰਦਾ ਰਵਾਂ ਦਿਨ ਰਾਤ। ਮਿੱਠਾ ਲਾਗੈ ਤੇਰਾ ਭਾਣਾ ਰਾਮ, ਹੇ ਰਾਮ ਵਿਆਪਕ ਸਰੂਪ ਵਾਹਿਗੁਰੂ ਦੂਜੀ ਦਾਤ ਮੈਨੂੰ ਇਹ ਬਖਸ਼, ਮੇਰੇ ਮਨ ਦੀ ਅਵਸਥਾ ਇਹੋ ਜਿਹੀ ਬਣਾ ਦੇ ਕਿ ਤੇਰੀ ਰਜਾ, ਤੇਰਾ ਹੁਕਮ, ਜੋ ਕੁਛ ਤੇਰੇ ਹੁਕਮ ਅੰਦਰ ਵਰਤਦਾ ਮੈਨੂੰ ਸਭ ਕੁਝ ਤੇਰਾ ਕੀਤਾ ਮਿੱਠਾ ਹੀ ਲੱਗੇ। ਮੇਰੇ ਮਨ ਦੇ ਅੰਦਰ ਕਦੇ ਵੀ ਕੋਈ ਉਜਰ ਨਾ ਪੈਦਾ ਹੋਏ, ਕੋਈ ਹਿਕਮਤ ਹੁਜਤ ਨਾ ਪੈਦਾ ਹੋਏ, ਤੇਰੀ ਰਜਾ ਦੇ ਵਿਰੁੱਧ ਕੋਈ ਖਿਆਲ ਨਾ ਉਪਜੇ। ਸਾਡਾ ਸੰਸਾਰੀਆਂ ਦਾ ਸੁਭਾਅ ਜਦੋਂ ਸੁੱਖ ਮਿਲਦਾ ਅਤੇ ਉਸ ਵੇਲੇ ਵੀ ਪਰਮਾਤਮਾ ਨੂੰ ਅਸੀਂ ਭੁੱਲ ਜਾਂਦੇ। ਕਾਕਾ ਜੰਮ ਪਏ ਅਤੇ ਭੰਗੜੇ ਛੰਗੜੇ ਪੈਣ ਲੱਗ ਪੈਂਦੇ ਹਨ, ਸ਼ਾਦੀਆਂ ਨੇ ਵੱਜ ਪੈਂਦੇ, ਸ਼ਰਾਬਾਂ ਦੇ ਦੌਰ ਚੱਲ ਪੈਂਦੇ। ਵੇਖੋ ਜੀ, ਮਸਾਂ ਤਾਂ ਖੁਸ਼ੀ ਆਈ, ਵਿਆਹ ਹੁੰਦਾ ਕਾਕੇ ਦਾ ਅਤੇ ਉਦੋਂ ਵੀ ਇਹੋ ਕੁਝ, ਉਦੋਂ ਵੀ ਕਿਹੜਾ ਗੁਰਦੁਆਰਾ ਸਾਹਿਬ 'ਤੇ 10 ਮਿੰਟ ਨਹੀਂ ਬਹਿਣਾ, ਬਹਿਣ ਨੂੰ ਅਸੀਂ ਪਸੰਦ ਕਰਦੇ। ਵੇਖ ਲਓ ਪੰਜਾਬ ਜਿੱਥੇ ਸਿੱਖੀ ਜੰਮੀ ਪਲੀ, ਸਤਿਗੁਰਾਂ ਨੇ ਕਿੰਨਾ ਚਿਰ ਜਿੱਥੇ ਪ੍ਰਚਾਰ ਕੀਤਾ, ਅਮਲੀ ਰੂਪ ਵਿੱਚ ਇੰਨਾ ਬਖਸ਼ਿਸ਼ਾਂ ਕੀਤੀਆਂ। ਉਸ ਪੰਜਾਬ ਦੇ ਲੋਕ ਜਦੋਂ ਪੈਲਸਾਂ 'ਚ ਜਾਂਦੇ ਹਨ ਉੱਥੇ ਬੜੇ ਭੰਗੜੇ ਛੰਗੜੇ ਪੈਂਦੇ ਹਨ, ਕਿੰਨਾ ਸਮਾਂ ਗੁਜ਼ਾਰਦੇ ਨੇ। ਗੁਰਦੁਆਰਾ ਸਾਹਿਬ ਲਾਵਾਂ ਕਰਾਉਣ ਲਈ ਜਾਣਾ ਹੋਵੇ ਅਤੇ 5 ਬੰਦੇ ਮਸਾਂ ਜਾਣਗੇ, ਮਜਬੂਰੀ ਬਸ ਜਾਣਾ ਪੈਣਾ, ਮੁੰਡੇ ਦੇ ਪਿਓ ਨੂੰ, ਮਾਮੇ ਨੂੰ, 2-3 ਬੰਦੇ ਖਿੱਚ ਕੇ ਕਾਰ 'ਚ ਬਿਠਾਏ ਜਾਂਦੇ ਅਤੇ ਉੱਥੇ ਜਾ ਕੇ ਕਹਿਣਾ, ਗ੍ਰੰਥੀ ਸਾਨੂੰ ਛੇਤੀ ਛੇਤੀ ਕਰੋ ਜੀ, ਸਾਡੇ ਕੋਲ ਸਮਾਂ ਹੈ ਨਹੀਂ, ਸਾਨੂੰ ਰੁਝੇਵੇਂ ਬੜੇ ਨੇ, ਖਰੂਦ ਹੀ ਕਰਨਾ ਨਾ। ਉਦੋਂ ਪਰਮਾਤਮਾ ਭੁੱਲ ਗਿਆ। ਅਤੇ ਜੇ ਕਿਤੇ ਐਸੀ ਖੇਡ ਵਾਹਿਗੁਰੂ ਦੀ ਰਜਾ ਵਾਪਰ ਜਾਏ, ਦੁੱਖਦਾਈ ਕੋਈ ਚੜ੍ਹਾਈ ਕਰ ਜਾਏ, ਕੋਈ ਐਸਾ ਦੁੱਖ ਪੈ ਜਾਏ ਗਲ, ਉਦੋਂ ਰੱਬ ਨੂੰ ਤਾਨੇ ਮਿਹਣੇ ਦੇਣ, ਰੱਬ ਉਤਰੇ ਦਾ ਅਸੀਂ ਕੀ ਵਿਗਾੜਿਆ, ਸਾਨੂੰ ਕਿਉਂ ਦੁੱਖ ਦਿੰਦਾ, ਅਸੀਂ ਲੱਭੇ ਉਹਨੂੰ ਦੁੱਖ ਦੇਣ। ਨਹੀਂ, ਪਰਮਾਤਮਾ ਨੂੰ ਦੋਸ਼ ਨਹੀਂ, ਅਸੀਂ ਕਰਮ ਕਮਾਏ ਹੋਏ ਨੇ, ਉਹਨਾਂ ਕਰਮਾਂ ਦਾ ਫਲ ਵਾਹਿਗੁਰੂ ਭੁਗਤਾ ਰਿਹਾ। ਉਹਦਾ ਵੈਰ ਨਹੀਂ ਸਾਡੇ ਨਾਲ, ਉਹ ਨਿਰਵੈਰ ਹੈ, ਪਰ ਉਹਦਾ ਨਿਯਮ ਵੀ ਸੱਚਾ ਹੈ, ਨਿਆਂ ਸੱਚਾ ਹੈ ਨਾ। ਜੋ ਜੈਸਾ ਕਰਮ ਕਰੇਗਾ ਉਹਨੂੰ ਵੈਸਾ ਫਲ ਉਹਨੇ ਭੁਗਤਾਉਣਾ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣਾ ਜਿਨ ਦਾਤਾ ਦੀਏ। ਪਤਾ ਉਸਨੂੰ ਹੈ ਕਿ ਕਿਹੜੇ ਕਰਮ ਦਾ ਫਲ ਕਦੋਂ ਦੇਣਾ, ਪਰ ਕਮਾਏ ਸਾਡੇ ਹੋਏ। ਇਸ ਕਰਕੇ ਹਜ਼ੂਰ ਕਹਿੰਦੇ ਨੇ ਕਿ ਤੇਰਾ ਭਾਣਾ ਵੀ ਮਿੱਠਾ ਲੱਗੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਮੁੱਖ ਵਾਕ ਬਚਨ ਹੈ, ਪਰਮਾਤਮਾ ਦੇ ਮਿਲਾਪ ਵਾਸਤੇ ਕਿਹੜਾ ਰਾਹ ਹੈ। ਮਾਣ ਨਾ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ। 3 ਗੁਣ ਹਨ। ਪਹਿਲਾ ਬਚਨ ਹੈ ਬੇਨਤੀ ਰੂਪ ਵਿੱਚ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ਸੁਣ ਮੀਤਾ ਜੀਉ ਹਮਾਰਾ ਬਲਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ, ਪਾਪ ਮਲੋਵਾਂ ਮਲਮਲ ਧੋਵਾਂ, ਇਹ ਮਨ ਤੈਂ ਕੂ ਦੇਸਾਂ। ਸੁਣ ਮੀਤਾ ਹਉ ਤੇਰੀ ਸਰਣਾਈ, ਆਇਆ ਪ੍ਰਭ ਮਿਲਾਉ ਦੇਹੋ ਉਪਦੇਸਾਂ। ਇੱਥੋਂ ਤੱਕ ਬੇਨਤੀ ਹੈ। ਫਿਰ ਰਾਹ ਦੱਸਦੇ ਆ ਸਤਿਗੁਰੂ ਜੀ ਵੀ ਕਿੰਜ ਮਿਲਾਪ ਹੋਵੇਗਾ। ਮਾਣ ਨਾ ਕੀਜੈ, ਹੰਕਾਰ ਛੱਡ ਦੀਏ, ਸ਼ਰਨ ਪਰੀਜੈ, ਸ਼ਰਨ ਪੈ ਕੇ ਨਾਮ ਜਪੀਏ। ਕਰੈ ਸੋ ਭਲਾ ਮਨਾਈਐ, ਜੋ ਕੁਛ ਵਾਹਿਗੁਰੂ ਕਰਦਾ ਹੈ ਉਹਨੂੰ ਭਲਾ ਕਰਕੇ ਮਨਾਈਏ। ਮਨ ਦੇ ਪਰਮਾਤਮਾ ਜੋ ਕਰਦਾ ਸਹੀ ਕਰਦਾ, ਸਾਡੀ ਸੁਰਤ ਏਡੀ ਉੱਚੀ ਨਹੀਂ, ਸਾਡੀ ਗਿਆਤ ਏਡੀ ਨਹੀਂ ਕਿ ਸਾਨੂੰ ਸਮਝ ਪਏ। ਜੋ ਕੁਛ ਵੀ ਵਾਹਿਗੁਰੂ ਕਰਦਾ ਬਿਲਕੁਲ ਦਰੁਸਤ ਹੈ, ਰੱਬ ਦਾ ਕੀਤਾ ਗਲਤ ਨਹੀਂ ਹੋ ਸਕਦਾ, ਉਹ ਸਿਆਣਾ ਹੈ, ਉਹਦੇ ਜਿੱਡੀ ਸਮਝ ਕਿਸੇ ਕੋਲ ਨਹੀਂ। ਸਾਡੇ ਕੋਲ ਹੀ ਗਲਤੀਆਂ ਹਨ, ਸਾਨੂੰ ਭੁਲੇਖੇ ਲੱਗਦੇ ਨੇ, ਅਸੀਂ ਭੁੱਲਣ ਵਿੱਚ ਹਾਂ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਹੈ, ਹਉ ਮੈਂ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥੇ ਪਾਵਨ। ਵਾਹਿਗੁਰੂ ਦੀ ਪ੍ਰਾਪਤੀ ਦਾ, ਬਖਸ਼ਿਸ਼ ਹਾਸਲ ਕਰਨ ਦਾ ਰਾਹ ਹੈ, ਹਉ ਮੈਂ ਹੰਗਤਾ ਛੱਡਣੀ, ਸ਼ਰਨ ਪੈ ਕੇ ਨਾਮ ਵਿੱਚ ਲਿਵ ਲਾਉਣੀ, ਅਤੇ ਭਾਣਾ ਮੰਨਣ, ਵਾਹਿਗੁਰੂ ਦੇ ਭਾਣੇ ਨੂੰ, ਰਜਾ ਨੂੰ, ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ। ਕਈ ਵਾਰੀ ਅਸੀਂ ਕਹਿੰਦੇ ਵੀ ਵੇਖੋ ਜੀ ਗੁਜ਼ਰ ਗਿਆ ਭਾਣਾ ਜੀ, ਰੱਬ ਦਾ ਮੁੱਖ ਤੋਂ ਕਿਹਨੇ ਭਾਣਾ, ਦਿਲੋਂ ਖੁਸ਼ ਨਹੀਂ ਅਸੀਂ, ਨਾਰਾਜ਼ ਹਾਂ ਪਰਮਾਤਮਾ ਨਾਲ, ਉਹਨੇ ਇੰਜ ਕਿਉਂ ਕੀਤਾ, ਐਸਾ ਨਹੀਂ ਹੋਣਾ ਚਾਹੀਦਾ। ਜੇ ਕੋਈ ਚੜ੍ਹਾਈ ਕਰ ਜਾਵੇ ਤਾਂ ਉਹਨੂੰ ਭਾਣਾ ਕਹਿੰਦੇ ਹਾਂ, ਪਰ ਹਜ਼ੂਰ ਕਹਿੰਦੇ ਜੰਮਿਆ ਵੀ ਭਾਣੇ ਅੰਦਰ ਹੀ ਸੀ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਉਦੋਂ ਵੀ ਰੱਬ ਨੂੰ ਭੁੱਲ ਨਾ ਜਾਓ, ਸ਼ੁਕਰਾਨਾ ਕਰੋ ਕਿ ਤੂੰ ਕੋਈ ਦਾਤ ਦਿੱਤੀ ਹੈ। ਜੇ ਚਲੀ ਗਈ ਤਾਂ ਤੇਰੀ ਰਜਾ ਸੀ, ਇੰਨਾ ਕੁ ਚਿਰ ਇਸ ਦਾਤ ਨੇ ਸਾਡੇ ਕੋਲ ਰਹਿਣਾ ਸੀ। ਇਸ ਪ੍ਰਕਾਰ ਤਾਂ ਵਾਹਿਗੁਰੂ ਨੂੰ ਅਸੀਂ ਪਸੰਦ ਆਵਾਂਗੇ ਜਿਹੜਾ ਆਪਣੇ ਪਿਤਾ ਦੀ ਆਗਿਆ ਨੂੰ ਖਿੜੇ ਮੱਥੇ ਨਾ ਮੰਨੇ। ਪਿਤਾ ਦੀ ਪ੍ਰਸੰਨਤਾ ਨਹੀਂ ਹੋ ਸਕਦੀ। ਇਸ ਕਰਕੇ ਵਾਹਿਗੁਰੂ ਤੂੰ ਹੀ ਕਿਰਪਾ ਕਰ ਕਿ ਤੇਰਾ ਭਾਣਾ ਸਾਨੂੰ ਮਿੱਠਾ ਲੱਗੇ। ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ। ਕਰ ਦਇਆ ਮਇਆ ਗੋਪਾਲ ਗੋਬਿੰਦ। ਹੇ ਸ੍ਰਿਸ਼ਟੀ ਨੂੰ ਪਾਲ ਪਾਲਣ ਵਾਲੇ ਗੋਪਾਲ ਜੀ, ਗੋਬਿੰਦ ਸ੍ਰਿਸ਼ਟੀ ਦੇ ਬਿੰਦ ਰੱਖਿਅਕ ਸਰੂਪ, ਇੰਦਰੀਆਂ ਦੇ ਰਖਵਾਲੇ ਔਰ ਗੁਰਾਂ ਦੀ ਬਾਣੀ ਦੁਆਰਾ ਬਿੰਦ ਜਾਣਨੇ ਯੋਗ ਪਰਮਾਤਮਾ ਜੀ, ਆਪਣੀ ਦਇਆ ਕਰੋ। ਮਾਇਆ ਦਾ ਅਰਥ ਹੈ ਮਿਹਰ ਕਰੋ। ਕੋਈ ਨਾ ਹੀ ਤੁਝ, ਤੁਹਾਡੇ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ ਸਮਰੱਥਾਵਾਨ ਜਿਹੜਾ ਆਪਣੀ ਦਇਆ ਮਾਇਆ ਕਰੇ, ਇਹੋ ਜਿਹੀਆਂ ਬਖਸ਼ਿਸ਼ਾਂ ਸਾਡੇ 'ਤੇ ਕਰੇ। ਤੇਰੇ ਤੋਂ ਬਗੈਰ ਕਿਹਦੇ ਪਾਸ ਫਰਿਆਦ ਕਰੀਏ। ਸਮਰੱਥ ਅਗਥ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ। ਤੁਸੀਂ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਹੋ। ਜਿਵੇਂ ਰੋਜ਼ ਰਹਿ ਰਾਜ ਸਾਹਿਬ ਵਿੱਚ ਪੜ੍ਹਿਆ ਜਾਂਦਾ ਨਾ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾ ਹੈ ਉੱਥੈ ਤੇਰੀ ਰੱਖ ਅਗਨੀ ਉਧਰ ਮਾਹ। ਜਦੋਂ ਬੱਚਾ ਮਾਂ ਦੇ ਪੇਟ 'ਚ ਹੁੰਦਾ ਤਾਂ ਜਿਹੜੀ ਪੇਟ ਦੀ ਅੱਗ ਹੈ ਨਾ, ਜਠਰ ਅਗਨੀ, ਸਾਡੇ ਸਰੀਰ 'ਚ ਅੱਗ ਹੈ ਜਿਹਦਾ ਕਰਕੇ ਭੋਜਨ ਹਜ਼ਮ ਹੁੰਦਾ। ਮਾਂ ਦੇ ਗਰਭ ਦੇ ਦਿਨਾਂ ਵਿੱਚ ਜਠਰ ਅਗਨੀ ਬਹੁਤ ਜ਼ਿਆਦਾ ਪ੍ਰਬਲ ਹੁੰਦੀ ਹੈ, ਇੱਥੋਂ ਤੱਕ ਕਿ ਖਾਧੇ ਹੋਏ ਰੋੜ ਵੀ ਹਜ਼ਮ ਹੋ ਜਾਂਦੇ ਨੇ। ਪਰ ਬੱਚਾ ਕਿਵੇਂ ਬਚ ਗਿਆ? ਆਪਣਾ ਸਿਮਰਨ ਦੇ ਪ੍ਰਤ ਪਾਲਿਆ। ਮਾਤ ਗਰਭ ਮਹਿ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਇਸ ਪ੍ਰਕਾਰ ਵਾਹਿਗੁਰੂ ਦੇ ਸਿਮਰਨ ਦੀ ਬਦੌਲਤ ਇਹ ਬਚਿਆ, ਸੜਿਆ ਗਲਿਆ ਨਹੀਂ। ਇਸ ਤਰ੍ਹਾਂ ਪਰਮਾਤਮਾ ਦੀ ਉੱਥੋਂ ਤੱਕ ਸਮਰੱਥਾ ਹੈ ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ। ਇੱਕ ਪੁਰਾਤਨ ਸਮੇਂ ਦੀ ਸਾਖੀ ਹੈ ਅਤੇ ਉਸ ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੋ ਪੰਕਤੀਆਂ 'ਚ ਬਿਆਨ ਕੀਤਾ, ਸਿਰਫ ਦੋ ਪੰਕਤੀਆਂ 'ਚ। ਯਾਨੀ ਕਿ ਬਚਨ ਜਿਹੜੇ ਮੁੱਢਲੇ ਹਨ ਉਹ ਬਿਆਨ ਕਰ ਦਿੱਤੇ। ਮ੍ਰਿਗੀ ਪੇਖੰਤ ਬੱਧਕ ਪ੍ਰਹਾਰੇਣ ਲੱਖ ਆਵਦਹ, ਅਹੋ ਜਸ ਰਖੇਣ ਗੋਪਾਲਹ, ਨਾਨਕ ਰੋਮ ਨ ਛੇਦਿਤ। ਮਹਾਰਾਜ ਕਹਿੰਦੇ ਕੈਸਾ ਅਸਚਰਜ, ਹੇ ਦੈਵ, ਹੇ ਪਰਮਾਤਮਾ, ਕੈਸੀ ਤੇਰੀ ਖੇਡ ਹੈ, ਜਿਸ ਦੀ ਰਖਵਾਲੀ ਤੁਸੀਂ ਕਰਦੇ ਹੋ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਉਹਦਾ ਕੋਈ ਰੋਮ ਨਹੀਂ ਪੱਟ ਸਕਦਾ। ਕੀ ਹੋਇਆ ਕਿ ਪੁਰਾਣੇ ਸਮੇਂ ਦੀ ਸਾਖੀ ਗ੍ਰੰਥਾਂ 'ਚ ਲਿਖੀ ਹੈ, ਜੰਗਲ ਦੇ ਵਿੱਚ ਹਿਰਨੀ ਸੀ, ਉਹ ਬੱਚਾ ਜਣ ਰਹੀ ਸੀ। ਇੰਨੇ ਚਿਰ ਨੂੰ ਸ਼ਿਕਾਰੀ ਆਇਆ ਅਤੇ ਉਹਨੇ ਛੇਤੀ ਨਾਲ ਇੱਕ ਪਾਸੇ ਜਾਲੀ ਤਾਣ ਦਿੱਤੀ, ਇੱਕ ਪਾਸੇ ਜੰਗਲ 'ਚ ਅੱਗ ਲਾ ਦਿੱਤੀ, ਇੱਕ ਪਾਸੇ ਉਹਨੇ ਜ਼ਬਰਦਸਤ ਕੁੱਤਾ ਖੜ੍ਹਾ ਕੀਤਾ ਅਤੇ ਚੌਥੇ ਪਾਸੇ ਆਪ ਤੀਰ ਸਿੰਨ ਕੇ ਖਲੋ ਗਿਆ ਅਤੇ ਹਿਰਨੀ ਕਿਸੇ ਪਾਸੇ ਭੱਜ ਨਾ ਜਾਏ। ਚਾਰ ਚੁਫੇਰੇ ਨਜ਼ਰ ਘੁਮਾਈ ਹਿਰਨੀ ਨੇ, ਵੇਖਿਆ ਸਾਰੇ ਰਾਹ ਬੰਦ। ਔਰ ਇੱਕ ਹੈ ਦਿੱਕਤ ਦਾ ਸਮਾਂ, ਮੈਂ ਪ੍ਰਸੂਤ ਨੂੰ ਪ੍ਰਾਪਤ ਹੋਈ ਹਾਂ, ਬੱਚਾ ਜਾਣ ਰਹੀ। ਫਿਰ ਉਸ ਦੇ ਮਨ 'ਚ ਖਿਆਲ ਆਇਆ ਕਿ ਪਰਮਾਤਮਾ ਰੱਖਿਆ ਕਰ ਸਕਦਾ। ਇਹ ਇੱਕ ਸਮਝਾਉਣ ਦਾ ਤਰੀਕਾ ਵੀ ਇੰਝ ਉਹਨੇ ਫਰਿਆਦ ਕੀਤੀ ਵਾਹਿਗੁਰੂ ਦੇ ਚਰਨਾਂ 'ਚ ਅਤੇ ਕੀ ਹੋਇਆ, ਪਹਿਲਾਂ ਤਾਂ ਹਵਾ ਆਈ ਅਤੇ ਜਾਲੀ ਅੱਗ 'ਚ ਪੈ ਗਈ, ਜਾ ਕੇ ਸੜ ਗਈ। ਛੋਟੀ ਜਿਹੀ ਬੱਦਲੀ ਆਈ, ਮੀਂਹ ਪੈਣ ਲੱਗ ਪਿਆ, ਅੱਗ ਬੁਝ ਗਈ ਅਤੇ ਸ਼ਿਕਾਰੀ ਨੇ ਛੇਤੀ ਨਾਲ ਤੀਰ ਚਲਾਇਆ ਅਤੇ ਪਿੱਛੋਂ ਖੱਡ ਵਿੱਚੋਂ ਸੱਪ ਨਿਕਲ ਕੇ ਉਹਦੇ ਪੈਰ 'ਤੇ ਡੰਗ ਮਾਰਦਾ, ਹੱਥ ਹਿੱਲ ਗਿਆ ਅਤੇ ਤੀਰ ਹਿਰਨੀ ਦੀ ਬਜਾਏ ਕੁੱਤੇ ਨੂੰ ਜਾ ਵੱਜਿਆ। ਸੱਪ ਲੜਨ ਕਰਕੇ ਸ਼ਿਕਾਰੀ ਵੀ ਡਿੱਗ ਪਿਆ, ਹਿਰਨੀ ਨੂੰ ਕਿਸੇ ਪਾਸੇ ਭੱਜਣ ਦੀ ਲੋੜ ਨਹੀਂ ਪਈ। ਇਹ ਸਾਖੀ ਬਿਆਨ ਕੀਤੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦੋ ਪੰਕਤੀ। ਮ੍ਰਿਗੀ ਪੇਖੰਤ ਬੱਧਕ ਪ੍ਰਹਾਰੇਣ ਲੱਖ ਆਵਦਾ, ਨਿਸ਼ਾਨਾ ਲੱਖ ਕੇ ਤੀਰ ਨਾਲ ਹਿਰਨੀ ਨੂੰ ਪ੍ਰਹਾਰਨ ਕਰਨਾ ਚਾਹੁੰਦਾ, ਨਾਸ ਕਰਨਾ ਚਾਹੁੰਦਾ। ਪਰ ਕੈਸੀ ਖੇਡ ਹੋ ਜਸ ਰਖੇਣ ਗੋਪਾਲੈ, ਨਾਨਕ ਰੋਮ ਨਾ ਛੇਦਿਤ। ਦਸਮ ਪਾਤਸ਼ਾਹ ਦਾ ਵਚਨ ਹੈ, ਜਿਸ ਨੂੰ ਸਾਜਨ ਰਾਖ ਸੀ, ਦੁਸ਼ਮਣ ਕਵਨ ਵਿਚਾਰ, ਸ਼ੈ ਨ ਸਕੈ ਤਿਸ ਸ਼ਾਹ ਕੋ ਨੇਫਲ ਜਾਏ ਗੁਵਾਰ, ਜੋ ਸਾਧੂ ਸ਼ਰਣੀ ਪਰੈ ਤਿਨਕੇ ਕਵਨ ਵਿਚਾਰ, ਦੰਤ ਜੀਵ ਜਿਵ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਜਿਵੇਂ ਦੰਦਾਂ ਦੇ ਵਿੱਚ ਜੀਭ ਦੀ ਰੱਖਿਆ ਕਰਦਾ ਨਾ ਪਰਮਾਤਮਾ, 32 ਦੰਦਾਂ ਦੇ ਵਿੱਚ ਰਹਿੰਦੀ ਹੈ ਜੀਭ, ਮਾਸ ਦਾ ਟੁਕੜਾ, ਦੰਦ ਨਹੀਂ ਕੱਟਦੇ ਵੱਢਦੇ, ਕੈਸੀ ਕਲਾ ਪਰਮਾਤਮਾ ਦੀ। ਇਸ ਤਰ੍ਹਾਂ ਚਾਰ ਚੁਫੇਰੇ ਦੁਸ਼ਮਣਾਂ ਦਾ ਘੇਰਾ ਹੋਵੇ ਅਤੇ ਜੇ ਵਾਹਿਗੁਰੂ ਬਚਾਉਣਾ ਚਾਹੇ ਤਾਂ ਉਹ ਸਾਰੇ ਦੇ ਸਾਰੇ ਦੁਸ਼ਮਣ ਉਹਦਾ ਵਾਲ ਵਿੰਗਾ ਨਹੀਂ ਕਰ ਸਕਦੇ। ਇਸ ਪ੍ਰਕਾਰ ਦੀ ਸਮਰੱਥਾ ਪਰਮਾਤਮਾ ਦੇ ਪਾਸ ਹੈ। ਤੁਸੀਂ ਮਹਾਰਾਜ ਸਮਰੱਥ ਹੋ ਅਗਥ ਕਥਨ ਤੋਂ ਰਹਿ ਤੋਂ, ਅਵਿਅਕਤ ਸਰੂਪ ਜਿਹਨੂੰ ਪੂਰਨ ਤੌਰ 'ਤੇ ਬਿਆਨ ਨਾ ਕੀਤਾ ਜਾਏ। ਅਪਾਰ ਪਾਰਾਵਾਰ ਤੋਂ ਰਹਿਤ ਹੋ ਅਤੇ ਪੂਰਨ ਹੋ ਸਾਰਿਆਂ ਥਾਵਾਂ ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ ਨਾਨਕੇ ਕੰਕਾਰ ਕੋਈ ਐਸੀ ਜਗ੍ਹਾ ਨਹੀਂ ਕੋਈ ਐਸਾ ਜੀਵ ਨਹੀਂ ਜਿੱਥੇ ਤੁਸੀਂ ਨਹੀਂ ਜੀਓ ਤਨ ਧਨ ਤੁਮ ਮਨਾ ਜੀਓ ਜਿੰਦ ਸਾਡੀ ਔਰ ਸਾਡਾ ਤਨ ਸਰੀਰ ਸਾਡੇ ਕੋਲ ਜਿਹੜਾ ਧਨ ਹੈ ਜੋ ਸਾਡਾ ਮਨ ਹੈ ਇਹ ਸਾਰਾ ਤੁਹਾਡਾ ਹੀ ਦਿੱਤਾ ਹੋਇਆ ਸੱਚੇ ਪਾਤਸ਼ਾਹ ਆਪਣਾ ਤਾਂ ਸਾਡਾ ਕੁਛ ਵੀ ਨਹੀਂ ਮੂਰਖ ਮੁਗਧ ਅਨਾਥ ਚੰਚਲ ਅਸੀਂ ਮਨ ਕਰਕੇ ਮੂਰਖ ਹਾਂ ਸ਼ਾਸਤਰ ਗਿਆਨ ਵੱਲੋਂ ਮੁਗਧ ਅਜਾਣ ਹਾਂ ਅਗਿਆਨੀ ਹਾਂ ਅਨਾਥ ਸਾਡਾ ਕੋਈ ਮਾਲਕ ਨਹੀਂ ਅਸੀਂ ਅਨਾਥ ਯਤੀਮ ਹਾਂ ਮਨ ਕਰਕੇ ਚੰਚਲ ਹਾਂ ਬਲਹੀਨ ਨੀਚ ਅਜਾਣਾ ਸੱਚੇ ਪਾਤਸ਼ਾਹ ਬਲ ਤੋਂ ਸੱਖਣੇ ਹਾਂ ਸਾਡਾ ਆਪਣਾ ਕੋਈ ਬਲ ਨਹੀਂ ਕਿ ਉਸ ਬਲ ਨੂੰ ਵਰਤ ਕੇ ਤੇਰੀ ਬੰਦਗੀ ਕਰ ਸਕੀਏ ਅਸੀਂ ਬਹੁਤ ਨੀਚ ਅਧਮ ਹਾਂ ਸੋ ਅਧੋਗਤੀ ਨੂੰ ਪ੍ਰਾਪਤ ਹੋਏ ਹੋਏ ਸੱਚੇ ਪਾਤਸ਼ਾਹ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਔਰ ਅਜਾਣਾ ਇਸ ਪ੍ਰਕਾਰ ਤੇਰੇ ਸਿਮਰਨ ਵੱਲੋਂ ਵੀ ਅਜਾਣ ਬਣ ਰਹੇ ਹਾਂ ਜਾਣਕਾਰੀ ਹੈ ਨਹੀਂ ਸਾਨੂੰ ਬਿਨਵੰਤ ਨਾਨਕ ਸ਼ਰਨ ਤੇਰੀ ਰੱਖ ਲਿਹੋ ਆਵਣ ਜਾਣਾ ਬੇਨਤੀ ਕਰਕੇ ਕਹਿੰਦੇ ਹਾਂ ਹੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆ ਗਏ ਹਾਂ ਸਾਡੇ ਜੰਮਣ ਮਰਨ ਤੋਂ ਸਾਨੂੰ ਬਚਾ ਲਾ ਰੱਖ ਲਿਓ ਮਤਲਬ ਰੱਖ ਲਓ ਬਚਾ ਲਓ ਆਵਣ ਜਾਣਾ ਆਉਣ ਜਾਣ ਗਲ ਪਿਆ ਹੋਇਆ ਕਦੇ ਕਿਸੇ ਜਨਮ ਵਿੱਚ ਕਦੇ ਕਿਸੇ ਜਨਮ 'ਚ ਪਈ ਫਿਰਦੇ ਹਾਂ ਸੱਚੇ ਪਾਤਸ਼ਾਹ ਖੂਹ ਦੀਆਂ ਟਿੰਡਾਵਾਂ ਸਾਧ ਸਰਣੀ ਪਾਈਐ ਹਰ ਜੀਓ ਗੁਣ ਗਾਵੈ ਹਰ ਨੀਤਾ ਰਾਣਾ ਉਹਨਾਂ ਸਾਧਾਂ ਦੀ ਸ਼ਰਨ ਵਿੱਚ ਪਾ ਦਈਏ ਆਪਣੇ ਆਪ ਨੂੰ ਹੇ ਹਰੀ ਜੀ ਸਾਨੂੰ ਪਾ ਦਿਓ ਜਿਹੜੇ ਹੇ ਰਾਮ ਜੀ ਨਿੱਤ ਹੀ ਤੇਰੇ ਗੁਣਾਂ ਨੂੰ ਗਾਉਂਦੇ ਨੇ ਜਿਹੜੇ ਤੇਰੇ ਗੁਣ ਹੀ ਗਾਈ ਜਾ ਰਹੇ ਨੇ ਉਹਨਾਂ ਸਾਧੂਆਂ ਦੀ ਸ਼ਰਨ ਵਿੱਚ ਤੇਰੀ ਪ੍ਰਾਪਤੀ ਹੁੰਦੀ ਹੈ ਹਰੀ ਜੀ ਉਹਨਾਂ ਦੀ ਸ਼ਰਨ 'ਚ ਸਾਨੂੰ ਲੈ ਜਾਓ ਧੂਰ ਭਗਤਨ ਕੀ ਮਨ ਤਨ ਲੱਗਾਓ ਮੇਰੇ ਮਨ ਅਤੇ ਤਨ ਨੂੰ ਤੇਰੇ ਭਗਤਾਂ ਪਿਆਰਿਆਂ ਦੀ ਚਰਨ ਧੂੜ ਲੱਗ ਜਾਏ ਨਾਨਕ ਬੁਗੋਇਦ ਜਨ ਤੁਰਾ ਤੇਰੇ ਚੱਕਰਾਂ ਪਾ ਖਾਕ ਕਿੰਨੀ ਨਿਮਰਤਾ ਸੱਚੇ ਪਾਤਸ਼ਾਹ ਨੇ ਭਰੀ ਹੈ ਬਚਨਾਂ 'ਚ ਅਤੇ ਮੈਂ ਬੇਨਤੀ ਕਰਦਾ ਹਾਂ ਹਾਂ ਤਾਂ ਮੈਂ ਵੀ ਤੇਰਾ ਹੀ ਪਰ ਤੇਰੀ ਨਿੱਤ ਬੰਦਗੀ ਕਰਨ ਵਾਲੇ ਜਿਹੜੇ ਭਗਤ ਨੇ ਉਹਨਾਂ ਦੇ ਪੈਰਾਂ ਦੀ ਖਾਕ ਵਰਗਾ ਸੱਚੇ ਪਾਤਸ਼ਾਹ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗ ਹੈ ਮੋਕੋ ਕਰ ਸੰਤਨ ਕੀ ਤੂਰੇ ਉਹਨਾਂ ਸੰਤਾਂ ਦੀ ਚਰਨ ਧੂੜ ਮੇਰੇ ਮਸਤਕ 'ਤੇ ਲੱਗੇ ਸੱਚੇ ਪਾਤਸ਼ਾਹ ਮਸਤਕ ਲੱਗਿਆ ਸਾਧ ਰਹਿਣ ਵਾਲੇ ਭਾਗ ਜਿਨ੍ਹਾਂ ਦੇ ਸਭ ਪਤਤ ਪੁਨੀਤਾ ਰਾਮ ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਓ ਸਭ ਪਤਤ ਪੁਨੀਤਾ ਰਾਮ ਸੱਚੇ ਪਾਤਸ਼ਾਹ ਹਰੀ ਜੀ ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰਨ ਨਾਲ ਸਾਰੇ ਪਤਤ ਜੀਵ ਪੁਨੀਤ ਹੋ ਜਾਂਦੇ ਹਨ ਪਵਿੱਤਰ ਹੋ ਜਾਂਦੇ ਹਨ ਜਿਹੜੇ ਡਿੱਗੇ ਹੋਏ ਧਰਮ ਤੋਂ ਇਨਸਾਨੀਅਤ ਤੋਂ ਭ੍ਰਿਸ਼ਟ ਹੋਏ ਹੋਏ ਜੀਵ ਪਵਿੱਤਰ ਹੋ ਜਾਂਦੇ ਪਤਤਾ ਪੁਨੀਤਾ ਹੋਏ ਜਿਨ ਤਿੰਨ ਸੰਗ ਜਿਨ ਵਿਧਾਤਾ ਪਾਇਆ ਜਿਨ੍ਹਾਂ ਨੇ ਫਲ ਪ੍ਰਦਾਤਾ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੋਇਆ ਵਾਹਿਗੁਰੂ ਦਾ ਗਿਆਨ ਜਿਨ੍ਹਾਂ ਦੇ ਹਿਰਦੇ 'ਚ ਪ੍ਰਗਟ ਹੋ ਗਿਆ ਸੱਚੇ ਪਾਤਸ਼ਾਹ ਉਹਨਾਂ ਦੀ ਸੰਗਤ ਦੁਆਰਾ ਪਤਤ ਜੀਵ ਪਵਿੱਤਰ ਹੋ ਜਾਂਦੇ ਹਨ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਸੰਗ ਸਾਨੂੰ ਮਿਲ ਜਾਏ ਨਾਮ ਰਾਤੇ ਜੀ ਦਾਤੇ ਨਿਤ ਦੇਹੇ ਚੜ੍ਹੈ ਸਵਾਇਆ ਆਪ ਤਾਂ ਉਹ ਨਾਮ ਵਿੱਚ ਰੰਗੇ ਹੋਏ ਹੁੰਦੇ ਨੇ ਸੰਤ ਅਤੇ ਉਹ ਹੋਰਨਾਂ ਨੂੰ ਵੀ ਜੀ ਦਾਨ ਦੇਣ ਵਾਲੇ ਸਾਰਿਆਂ ਜੀਆਂ ਦੇ ਦਾਤੇ ਬਣ ਜਾਂਦੇ ਨੇ ਸਤਿਗੁਰ ਕਹਿ ਬਲਿਹਾਰਨਾ ਜਿਹਨੇ ਦਿੱਤਾ ਆਤਮਦਾਨ ਆਤਮਦਾਤਾਂ ਦੇਣ ਵਾਲੇ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ ਨਿੱਤ ਦੇ ਨਿੱਤ ਹੀ ਦਾਤਾਂ ਦਿੰਦੇ ਨੇ ਉਹ ਵੰਡੀ ਜਾਂਦੇ ਨੇ ਅਤੇ ਫਿਰ ਉਹਨਾਂ ਦੀਆਂ ਦਿੱਤੀਆਂ ਦਾਤਾਂ ਚੜ੍ਹੈ ਸਵਾਇਆ ਨਿੱਤ ਸਵਾਈਆਂ ਚੜ੍ਹਦੀਆਂ ਭਾਵ ਵੱਧਦੀਆਂ ਜਾਂਦੀਆਂ ਨੇ ਰਿੱਧ ਸਿੱਧ ਨਵ ਨਿੱਧ ਹਰ ਜਪ ਜਿਨ੍ਹੀ ਆਤਮ ਜੀਤਾ ਜਿਨ੍ਹਾਂ ਨੇ ਪਰਮਾਤਮਾ ਦੀ ਬੰਦਗੀ ਕਰਦਿਆਂ ਆਪਣਾ ਮਨ ਜਿੱਤ ਲਿਆ ਨਾ ਅਤੇ ਹਰੀ ਨੂੰ ਜਪਣ ਕਰਕੇ ਰਿੱਧੀ ਅੰਨ ਦੀ ਅਤੋਟਤਾ ਨਿੱਧੀਆਂ ਨੌ ਕਬੀਰ ਦੇ ਨੌ ਖਜ਼ਾਨੇ ਅਤੇ ਸਿੱਧੀਆਂ 18 ਪ੍ਰਕਾਰ ਦੀਆਂ ਸ਼ਕਤੀਆਂ ਹੌਲੇ ਜਿਹੇ ਹੋ ਜਾਣਾ ਭਾਰੇ ਬਣ ਜਾਣਾ ਜੋ ਜਦੋਂ ਚਾਹੁਣ ਨਿਕਾਹ ਜਿਹਾ ਸਰੀਰ ਕਰ ਲੈਣਾ ਬਹੁਤ ਵੱਡਾ ਸਾਰਾ ਧਾਰ ਲੈਣਾ ਔਰ ਦੂਰ ਦੀ ਗੱਲਬਾਤ ਇੱਥੇ ਬੈਠਿਆਂ ਸੁਣ ਲੈਣੀ ਦੂਰ ਕੀ ਘਟਨਾ ਵਾਪਰ ਰਹੀ ਆ ਹੱਥ ਦੀ ਤਲੀ 'ਤੇ ਵੇਖ ਲੈਣੀ ਇਸੇ ਤਰ੍ਹਾਂ ਪਰ ਕਾਇਆ ਪ੍ਰਵੇਸ਼ ਇਹ 8 ਮੁੱਖ ਸਿੱਧੀਆਂ ਅਤੇ 10 ਗੌਣ ਸਿੱਧੀਆਂ ਮੰਨੀਆਂ ਗਈਆਂ ਹਨ ਇਹ ਸਾਰੀਆਂ ਸ਼ਕਤੀਆਂ ਉਹਨਾਂ ਦੇ ਪਾਸ ਆ ਜਾਂਦੀਆਂ ਬਾਬਾ ਵੀਰ ਸਿੰਘ ਨਰੰਗਾਬਾਦੀਏ ਸੀਗੇ ਅਤੇ ਉਹਨਾਂ ਦਾ ਲੰਗਰ ਬਹੁਤ ਵੱਡਾ ਚੱਲਦਾ ਸੀ ਹਜ਼ਾਰਾਂ ਲੋਕ ਰੋਜ਼ ਛਕਦੇ ਸਨ ਇੱਕ ਸਾਧੂ ਆਏ ਹਿੰਦੂ ਮਤ ਦੇ ਉਹਨਾਂ ਕੋਲ ਸੀਗੀਆਂ ਰਿੱਧੀਆਂ ਸਿੱਧੀਆਂ ਉਹ ਅੰਨ ਮੁਕਾਈ ਜਾਣ ਲੰਗਰ ਵਿੱਚ। ਸੇਵਾਦਾਰ ਭੱਜ ਕੇ ਗਿਆ ਬਾਬਾ ਜੀ ਕੋਲ ਵੀ ਉਹ ਆਏ ਸ਼ਕਤੀ ਵਰਤ ਰਹੇ ਨੇ। ਤਾਂ ਮਹਾਂਪੁਰਸ਼ ਕਹਿਣ ਲੱਗੇ ਇੱਕ ਵਾਰੀ ਹੁਣ ਵਾਹਿਗੁਰੂ ਕਹਿ ਕੇ ਅੱਧਾ ਅੱਧਾ ਪ੍ਰਸ਼ਾਦਾ ਰੱਖਾਂ ਤਲੀ 'ਤੇ। ਜਦੋਂ ਰੱਖਿਆ ਫਿਰ ਚਰਨੀ ਡਿੱਗ ਪਏ, ਕਹਿੰਦੇ ਜੀ ਇਹੋ ਹੀ ਵੇਖਣ ਵਾਸਤੇ ਆਏ ਸੀ, ਤੁਹਾਡੀ ਮਹਿਮਾ ਸੁਣੀ ਸੀ ਅਤੇ ਮਹਾਂਪੁਰਸ਼ੋ ਧੰਨੋ ਤੁਸੀਂ, ਅਸੀਂ ਤਾਂ ਕੁਛ ਵੀ ਨਹੀਂ। ਸੋ ਇਸ ਪ੍ਰਕਾਰ ਇਉਂ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਉਹ ਉਹਨਾਂ ਦੇ ਕੋਲ ਬਹੁਤ ਜ਼ਿਆਦੀਆਂ ਤਾਕਤਾਂ, ਬੜੀ ਦੌਲਤ ਹੈ। ਸੋ ਉਹ ਕਿਸੇ ਦੇ ਮੁਥਾਜ ਨਹੀਂ ਵੀ ਲੋਕ ਸਮਝਣ ਅਸੀਂ ਉਹਨਾਂ ਨੂੰ ਕੁਛ ਦਿੰਦੇ ਹਾਂ, ਨਹੀਂ। ਸੋ ਜੋ ਮਨ ਚਿੱਤ ਇੱਕ ਅਰਾਧ ਦੇ ਤਿਨ ਕੀ ਬਰਕਤ ਖਾਹੇ ਅਸੰਖ ਕਰੋੜੇ, ਜਿਨ੍ਹਾਂ ਸਿਮਰਨ ਕਰਕੇ ਉਹੋ ਜਿਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ ਹੋਈ ਆ, ਰਿੱਧੀਆਂ ਸਿੱਧੀਆਂ ਨਿਧੀਆਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ ਹਨ। ਬਿਨਵੰਤ ਨਾਨਕ ਵਡਭਾਗ ਪਾਈਐ ਸਾਧ ਸਾਜਨ ਮੀਤਾ, ਸਾਧੂ ਲੋਕ ਪ੍ਰਲੋਕ ਦੇ ਸੱਜਣ ਔਰ ਦੋਵਾਂ ਜਹਾਨਾਂ 'ਚ ਮਿੱਤਰ ਬਣ ਕੇ ਸਹਾਇਤਾ ਕਰਨ ਵਾਲੇ ਐਸੇ ਜਿਹੜੇ ਰੱਬ ਦੇ ਪਿਆਰੇ ਨੇ। ਹਜ਼ੂਰ ਕਹਿੰਦੇ ਅਸੀਂ ਬੇਨਤੀ ਕਰਦੇ ਹਾਂ ਕਿ ਵੱਡਿਆਂ ਭਾਗਾਂ ਕਰਕੇ ਉਹਨਾਂ ਦਾ ਸੰਗ ਮਿਲਦਾ, ਵੱਡੇ ਪੂਰਵਲੇ ਚੰਗੇ ਭਾਗ ਹੋਣ ਤਾਂ ਰੱਬ ਦੇ ਸੰਤ ਨਾਲ ਮਿਲਾਪ ਹੁੰਦਾ। ਜਿਨ੍ਹੀਂ ਸੱਚ ਵਣਜਿਆ ਹਰ ਜੀਓ ਸੇ ਪੂਰੇ ਸ਼ਾਹ ਰਾਮ, ਜਿਨ੍ਹਾਂ ਨੇ ਸੱਚ ਸਰੂਪ ਪਰਮੇਸ਼ੁਰ ਦੇ ਸੱਚੇ ਨਾਮ ਨੂੰ ਵਣਜਿਆ ਵਪਾਰ ਕੀਤਾ, ਆਪਣਾ ਤਨ ਮਨ ਧਨ ਸਤਿਗੁਰਾਂ ਨੂੰ ਅਰਪਣ ਕਰਕੇ ਸੱਚੇ ਨਾਮ ਦੀ ਦੌਲਤ ਹਾਸਿਲ ਕੀਤੀ ਹੈ, ਉਹ ਪੂਰੇ ਸ਼ਾਹੂਕਾਰ ਹਨ, ਰਾਮ ਪਰਮਾਤਮਾ ਦੇ ਸ਼ਾਹੂਕਾਰ। ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ, ਬਹੁਤ ਵੱਡਾ ਖਜ਼ਾਨਾ ਉਹਨਾਂ ਦੇ ਪਾਸ ਹੈ। ਹਰ ਕੀਰਤਨ ਲਾਹਾ ਰਾਮ, ਉਹ ਸਮਝਦੇ ਵੀ ਲਾਹਾ ਕਿਹੜਾ ਖੱਟਣਾ, ਲਾਭ ਲੈ ਹੋ ਹਰ ਹਿਰਦੈ ਰੱਧ, ਉਹ ਛੁਟਕੇ ਆਵਣ ਜਾਣ, ਆਉਣਾ ਜਾਣਾ ਛੁੱਟ ਜਾਏ ਅਤੇ ਰੱਬ ਦੇ ਨਾਮ ਦਾ ਹੀ ਲਾਭ ਖੱਟਿਆ ਜਾਏ। ਇਸ ਪ੍ਰਕਾਰ ਹਰੀ ਦੇ ਕੀਰਤਨ ਦਾ ਲਾਹਾ ਲਾਭ ਉਹ ਖੱਟਦੇ ਆ ਦਿਨੇ ਰਾਤ, ਇਹੋ ਹੀ ਗਾਂ ਉਪਦੇਸ਼ ਦਿੰਦੇ ਨੇ। ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉਂ ਰਾਤਿਆ, ਜਿਹੜਾ ਜਨ ਪ੍ਰਭੂ ਪਰਮਾਤਮਾ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਉਸ ਦੇ ਮਨ ਅੰਦਰ ਕਾਮਨਾ ਨਹੀਂ ਰਹਿੰਦੀ। ਇਸ ਕਰਕੇ ਵਿਕਾਰ ਦਾ ਪ੍ਰਭਾਵ ਨਹੀਂ, ਕ੍ਰੋਧ ਦਾ ਪ੍ਰਭਾਵ ਨਹੀਂ, ਅੰਦਰ ਸ਼ਾਂਤੀ ਠੰਡ ਹੀ ਇੰਨੀ ਵਾਪਰ ਜਾਂਦੀ ਹੈ। ਕਿਉਂਕਿ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਨਾ ਪਦਾਰਥਾਂ ਦਾ ਲੋਭ ਅਸਰ ਕਰਦਾ। ਏਕ ਜਨ ਹੈ ਏਕ ਮਨ ਹੈ ਰਾਮ ਕੈ ਰੰਗ ਮਤਿਆ, ਰਾਮ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਮਤਿਆ ਮਸਤੇ ਹੋਏ ਹਨ, ਇੱਕ ਨੂੰ ਜਾਣਦੇ ਹਨ, ਇੱਕ ਨੂੰ ਹੀ ਮੰਨਦੇ ਹਨ, ਹੋਰ ਦੂਜਾ ਨਜ਼ਰੀ ਨਹੀਂ ਆਉਂਦਾ, ਦ੍ਰਿਸ਼ਟੀ ਥੱਲੇ ਨਹੀਂ ਲਿਆਉਂਦੇ। ਲੱਗ ਸੰਤ ਚਰਣੀ ਪੜੇ ਸਰਣੀ, ਸੰਤ ਜਨਾਂ ਦੀ ਚਰਣੀ ਲੱਗ ਕੇ ਸ਼ਰਣੀ ਪੈ ਗਿਆ ਜਿਹੜਾ ਜੀਵ, ਮਨ ਤਨਾ ਉਮਾਹਾ, ਉਹਨਾਂ ਦੇ ਮਨ ਅੰਦਰ ਰੱਬ ਦੀ ਭਗਤੀ ਦਾ ਸੇਵਾ ਸਿਮਰਨ ਦਾ ਬੜਾ ਉਮਾਹ ਉਤਸ਼ਾਹ ਜਾਗਦਾ। ਬਿਨਵੰਤ ਨਾਨਕ ਜਿਨ ਨਾਮ ਪੱਲੇ ਸਹੀ ਸੱਚੇ ਸ਼ਾਹ, ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਰੂਪੀ ਪੱਲੇ 'ਚ ਵਾਹਿਗੁਰੂ ਦਾ ਨਾਮ ਹੈ ਉਹ ਹੀ ਸੱਚੇ ਸ਼ਾਹੂਕਾਰ ਹਨ। ਨਾਨਕ ਸੋਈ ਸਿਮਰੀਐ ਹਰ ਜੀਓ ਜਾਂ ਕੀ ਕਲ ਧਾਰੀ ਰਾਮ, ਜਿਸ ਪਰਮਾਤਮਾ ਦੀ ਸਾਰੀ ਕਲਾ ਧਾਰੀ ਹੋਈ ਹੈ, ਜਿਸ ਦੀ ਕਲਾ ਕਰਕੇ ਸਾਰਾ ਜਗਤ ਜਿਉਂਦਾ ਜਾਗਦਾ, ਉਸ ਪਰਮਾਤਮਾ ਨੂੰ ਹੀ ਸਿਮਰੀਏ, ਜਿਹਨੇ ਆਪਣੀ ਕਲਾ ਸ਼ਕਤੀ ਵਰਤਾ ਕੇ ਜਗਤ ਦੇ ਅੰਦਰ ਟਿਕਾਈ ਹੋਈ ਹੈ, ਜਿਸ ਦੀ ਕਲਾ ਕਰਕੇ ਸਾਰਾ ਜਗਤ ਜਿਉਂਦਾ ਜਾਗਦਾ ਕਾਰੋ ਮਦਾਰ ਕਰ ਰਿਹਾ। ਗੁਰਮੁਖ ਮਨੋ ਨਾ ਵਿਸਰੈ ਹਰ ਜੀਓ, ਕਰਤਾ ਪੁਰਖ ਮੁਰਾਰੀ ਰਾਮ, ਗੁਰਾਂ ਦੇ ਸਨਮੁਖ ਹੋ ਕੇ ਜੋ ਚੱਲਦੇ ਹਨ ਉਹਨਾਂ ਦੇ ਮਨ ਵਿੱਚੋਂ ਵਿਸਰਦਾ ਨਹੀਂ ਹਰੀ ਪਰਮਾਤਮਾ। ਕਰਤਾ ਪੁਰਖ ਕਰਨ ਵਾਲਾ ਸ੍ਰਿਸ਼ਟੀ ਨੂੰ ਪੈਦਾ ਅਤੇ ਪੂਰਨ ਹੈ ਸਾਰੀ ਸ੍ਰਿਸ਼ਟੀ ਵਿੱਚ, ਮੁਰ ਸੰਤਾਪ ਨੂੰ ਹਰੀ ਨਾਸ਼ ਕਰਨ ਵਾਲਾ ਐਸਾ ਵਾਹਿਗੁਰੂ, ਦੁੱਖ ਰੋਗ ਨਾ ਭਉ ਵਿਆਪੈ ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਹਰੀ ਪਰਮਾਤਮਾ ਦਾ ਧਿਆਨ ਕੀਤਾ ਨਾ ਮਨ ਕਰਕੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਪਹੁ ਸਕਦਾ, ਅਸਰ ਨਹੀਂ ਕਰ ਸਕਦਾ। ਸਰੀਰ 'ਤੇ ਭਾਵੇਂ ਜਿੰਨੇ ਮਰਜ਼ੀ ਕਸ਼ਟ ਦੁੱਖ ਤਕਲੀਫਾਂ ਹੋਣ, ਉਹਨਾਂ ਦੇ ਮਨ ਦੇ ਉੱਪਰ ਪ੍ਰਭਾਵ ਨਹੀਂ ਪੈਂਦਾ, ਹੰਗਤਾ ਆਦਿਕ ਰੋਗ ਨਹੀਂ ਉਹਨਾਂ ਨੂੰ ਵਿਆਪਦੇ, ਔਰ ਇਸ ਪ੍ਰਕਾਰ ਡਰ ਵੀ ਕਿਸੇ ਦਾ ਨਹੀਂ ਅਸਰ ਕਰਦਾ, ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਸਿਮਰਿਆ। ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ, ਪੂਰਬਲੇ ਭਗਤੀ ਵਾਲੇ ਨਿਸ਼ਕਾਮ ਕਰਮਾਂ ਕਰਕੇ ਪ੍ਰੇਰੇ ਹੋਏ ਵਾਹਿਗੁਰੂ ਨੇ ਉਹਨਾਂ ਦੇ ਮਸਤਕ 'ਤੇ ਲੇਖ ਲਿਖਿਆ ਸੀ, ਜਿਸ ਕਰਕੇ ਉਹਨਾਂ ਦਾ ਸੰਤ ਨਾਲ, ਗੁਰਮੁਖ ਨਾਲ, ਗੁਰੂ ਨਾਲ ਮਿਲਾਪ ਹੋਇਆ ਅਤੇ ਉਹ ਭਵਜਲ ਸੰਸਾਰ ਤੋਂ ਤਰ ਗਏ। ਵਜੀ ਵਧਾਈ ਮਨ ਸ਼ਾਂਤ ਆਈ, ਮਿਲਿਆ ਪੁਰਖ ਅਪਾਰੀ, ਖੁਸ਼ੀਆਂ ਵੱਜ ਗਈਆਂ, ਵਧਾਈਆਂ ਮਿਲ ਰਹੀਆਂ, ਮਨ 'ਚ ਸ਼ਾਂਤੀ ਆ ਗਈ ਹੈ, ਕਿਉਂਕਿ ਅਪਾਰ ਪੁਰਖ ਪਰਮਾਤਮਾ ਉਹਨਾਂ ਨੂੰ ਮਿਲ ਪਿਆ ਹੈ। ਬਿਨਵੰਤ ਨਾਨਕ ਸਿਮਰ ਹਰ ਹਰ ਇੱਛ ਪੁੰਨੀ ਹਮਾਰੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬੇਨਤੀ ਕਰਦੇ ਕਹਿੰਦੇ ਹਾਂ, ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਚੁੱਕੀਆਂ ਹਨ। ਭਾਵ ਸਾਨੂੰ ਪ੍ਰੇਰਨਾ ਦਿੱਤੀ ਕਿ ਜੇ ਤੁਸੀਂ ਚਾਹੁੰਦੇ ਹੋ ਸਾਡੀਆਂ ਇੱਛਾ ਪੂਰੀਆਂ ਹੋਣ ਤਾਂ ਫਿਰ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੈ ਵਸ ਹੈ ਕਾਮ ਤੇਨਾ। ਹੋਰ ਸਾਰੇ ਖਿਆਲ ਛੱਡ ਕੇ ਵਾਹਿਗੁਰੂ ਦਾ ਸਿਮਰਨ ਕਰੋ, ਪਰਮਾਤਮਾ ਨੂੰ ਦਿਲੋਂ ਚੇਤੇ ਕਰੋ, ਫਿਰ ਤੁਹਾਡੀਆਂ ਇੱਛਾਵਾਂ ਉਹ ਪੂਰੀਆਂ ਕਰੇਗਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਦੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।